ਤਨ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਮਿੱਠੀ ਪਿਆਰੀ ਗੋਦ ਵਿੱਚ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਮਹਾਂਪੁਰਖਾਂ ਦੁਆਰਾ ਜੋ ਬਹੁਤ ਵਡਮੁੱਲੀਆਂ ਲਿਖਤਾਂ ਲਿਖੀਆਂ ਗਈਆਂ ਹਨ, ਇਹ ਜੋ ਦੋ ਲਿਖਤਾਂ ਮਹਾਂਪੁਰਖਾਂ ਨੇ ਲਿਖੀਆਂ ਹੈ, ਜੀਵਨ ਰੂਪ ਸਿਮਰਨ ਪ੍ਰਭ ਤੇਰਾ, ਇਹ ਦੂਜੇ ਭਾਗ ਦੇ ਨਾਲ ਆਪਾਂ ਸਾਂਝ ਕਰਾਂਗੇ। ਲੇਖ ਨੰਬਰ 102 ਹੈ ਮਹਾਂਪੁਰਖਾਂ ਦਾ। ਆਓ ਧਿਆਨ ਨਾਲ ਆਪਾਂ ਸਰਵਣ ਕਰੀਏ। ਜੀਵਨ ਰੂਪ ਸਿਮਰਨ ਪ੍ਰਭ ਤੇਰਾ। 84 ਲੱਖ ਜੂਨਾਂ ਆਪੋ ਆਪਣੇ ਅੰਤਰਗਤ ਨਾਲ ਲਿਖੇ ਹੁਕਮ ਦੀ ਸਹਿਜ ਚਾਲ ਵਿੱਚ ਅਸ਼ੋਭ ਅਤੇ ਅਣਜਾਣੇ ਹੀ ਵਿਚਰ ਰਹੀਆਂ ਹਨ। ਹਾਂਜੀ, 84 ਲੱਖ ਜੂਨਾਂ ਆਪੋ ਆਪਣੇ ਅੰਤਰਗਤ ਨਾਲ ਲਿਖੇ ਹੁਕਮ ਦੀ ਸਹਿਜ ਚਾਲ ਵਿੱਚ ਅਸ਼ੋਭ ਅਤੇ ਅਣਜਾਣੇ ਹੀ ਵਿਚਰ ਰਹੀਆਂ ਹਨ ਅਤੇ ਆਪਣੇ ਕਰਤੇ ਦੇ ਭਾਣੇ ਵਿੱਚ ਆਪਣਾ ਜੀਵਨ ਸਫਲ ਕਰ ਰਹੀਆਂ ਹਨ। ਪਰ ਤ੍ਰੈ ਗੁਣੀ ਮਾਇਆ ਦੇ ਭਰਮ ਭੁਲਾਵੇ ਵਿੱਚ ਗਲਤਾਨ ਹੋਏ ਇਨਸਾਨ ਨੂੰ ਹੁਕਮ, ਸ਼ਬਦ, ਨਾਮ, ਭਾਣਾ, ਜੀਵਨ ਸੇ, ਜੀਵਨ ਮਾਰਗ, ਜੀਵਨ ਦੀ ਬਾਬਤ ਰਸਾਉਣ, ਸਿਖਾਉਣ ਅਤੇ ਕਮਾਉਣ ਲਈ ਅਕਾਲ ਪੁਰਖ ਨੇ ਆਪਣੀਆਂ ਸੰਤਾਂ, ਭਗਤਾਂ, ਗੁਰੂਆਂ, ਅਵਤਾਰਾਂ ਅਤੇ ਉਹਨਾਂ ਦੀਆਂ ਬਾਣੀਆਂ ਰਾਹੀਂ ਬੇਅੰਤ ਢੰਗਾਂ ਨਾਲ ਉਪਦੇਸ਼ ਦੇਣ ਅਤੇ ਪ੍ਰਚਾਰ ਕਰਨ ਦੇ ਉਪਰਾਲੇ ਕੀਤੇ ਇਨਸਾਨ ਨੂੰ ਸਿਖਾਉਣ ਲਈ। ਫਿਰ ਵੀ ਇਹ ਇਨਸਾਨ ਆਪਣੇ ਆਪੇ ਕਰਤੇ ਅਤੇ ਹੁਕਮ ਤੋਂ ਅਣਜਾਣ, ਬੇਪਰਵਾਹ ਅਤੇ ਬੇਮੁੱਖ ਹੋ ਰਿਹਾ ਹੈ। ਇਸੇ ਦੇ ਕਾਰਨਾਂ ਦੀ ਖੋਜ ਅਤੇ ਇਸ ਦੇ ਇਲਾਜ ਅਥਵਾ ਸੁਧਾਰ ਦੀ ਬਾਬਤ ਡੂੰਘੀ ਅਤੇ ਦੀਰਘ ਵਿਚਾਰ ਕਰਨ ਦੀ ਲੋੜ ਹੈ। ਰੁਚੀ ਜਾਂ ਦਿਲਚਸਪੀ ਅਨੁਸਾਰ ਧਿਆਨ ਤੀਬਰ ਬਣ ਜਾਂਦਾ ਹੈ। ਹਾਂਜੀ, ਰੁਚੀ ਜਾਂ ਦਿਲਚਸਪੀ ਅਨੁਸਾਰ ਧਿਆਨ ਤੀਬਰ ਬਣ ਜਾਂਦਾ ਹੈ। ਤੀਬਰ ਧਿਆਨ ਵਿੱਚੋਂ ਬਲਬਲੇ ਉਪਜਦੇ ਹਨ। ਬਲਬਲਿਆਂ ਦੀਆਂ ਸੂਖਮ ਖਿਆਲੀ ਅਡਾਰੀਆਂ ਨੂੰ ਕਵਿਤਾ ਕਿਹਾ ਜਾਂਦਾ ਹੈ। ਦਿਲਚਸਪੀ ਅਤੇ ਰੁਚੀਆਂ ਅਨੁਸਾਰ ਕਰਮਾਂ ਦੀ ਪ੍ਰੇਰਨਾ ਹੁੰਦੀ ਹੈ। ਕਰਮਾਂ ਦੇ ਅਭਿਆਸ ਦੁਆਰਾ ਆਦਤਾਂ ਬਣਦੀਆਂ ਹਨ। ਆਦਤਾਂ ਦੇ ਅਭਿਆਸ ਦੁਆਰਾ ਰੁਚੀਆਂ ਬਣਦੀਆਂ ਹਨ। ਡੂੰਘੀਆਂ ਰੁਚੀਆਂ ਦੁਆਰਾ ਸੁਭਾਅ ਬਣਦਾ ਹੈ। ਸੁਭਾਅ ਅਨੁਸਾਰ ਸਾਡਾ ਚਾਲ ਚੱਲਣ ਬਣਦਾ ਹੈ। ਚਾਲ ਚੱਲਣ ਅਨੁਸਾਰ ਸਾਡਾ ਜੀਵਨ ਬਣਦਾ ਹੈ। ਜੀਵਨ ਅਨੁਸਾਰ ਸਾਡੀ ਸ਼ਖਸੀਅਤ ਬਣਦੀ ਹੈ। ਸ਼ਖਸੀਅਤ ਅਨੁਸਾਰ ਸਾਡੇ ਭਾਗ ਬਣਦੇ ਹਨ। ਸ਼ਖਸੀਅਤ ਅਨੁਸਾਰ ਸਾਡੇ ਉਦਾਲੇ ਵਾਤਾਵਰਨ ਬਣਦਾ ਹੈ। ਸ਼ਖਸੀਅਤ ਅਨੁਸਾਰ ਸਾਡੀ ਆਪਣੀ ਦੁਨੀਆ ਬਣਦੀ। ਸ਼ਖਸੀਅਤ ਅਨੁਸਾਰ ਸਾਡੇ ਜੀਵਨ ਦਾ ਲੋਕਾਂ 'ਤੇ ਅਸਰ ਹੁੰਦਾ ਹੈ। ਸ਼ਖਸੀਅਤ ਹੀ ਸਾਡੀ ਜੀਵਨ ਸੇਧ ਬਣ ਜਾਂਦੀ। ਸ਼ਖਸੀਅਤ ਹੀ ਅੰਤਸ਼ਕਰਨ ਵਿੱਚ ਧਸ ਵਸ ਰਸ ਜਾਂਦੀ। ਇਸੇ ਅੰਤਸ਼ਕਰਨ ਅਨੁਸਾਰ ਹੀ ਸਾਡੇ ਅਗਲੇ ਜਨਮਾਂ ਦੀ ਸੇਧ ਬਣਦੀ ਹੈ। ਇਸੇ ਅੰਤਸ਼ਕਰਨ ਅਨੁਸਾਰ ਹੀ ਸਾਡੇ ਅਗਲੇ ਜਨਮਾਂ ਦੀ ਸੇਧ ਬਣਦੀ। ਇਹਨਾਂ ਮਾਨਸਿਕ ਅਵਸਥਾਵਾਂ ਦਾ ਮੁੱਢ ਕਾਰਨ ਜਾਂ ਬੀਜ ਸਾਡੀਆਂ ਚਿਤਵਨੀਆਂ ਅਥਵਾ ਖਿਆਲ ਹੀ ਹਨ। ਹਾਂਜੀ, ਇਹਨਾਂ ਮਾਨਸਿਕ ਅਵਸਥਾਵਾਂ ਦਾ ਮੁੱਢ ਕਾਰਨ ਜਾਂ ਬੀਜ ਸਾਡੀਆਂ ਚਿਤਵਨੀਆਂ ਅਥਵਾ ਖਿਆਲ ਹੀ ਹਨ। ਸਾਡੇ ਕਰਮਾਂ, ਆਦਤਾਂ, ਸੁਭਾਅ, ਜੀਵਨ, ਅੰਤਸ਼ਕਰਨ, ਭਾਗ ਆਦਿ ਸਭ ਕੁਝ ਸਾਡੇ ਚੰਗੇ ਜਾਂ ਮਾੜੇ ਖਿਆਲਾਂ 'ਤੇ ਨਿਰਭਰ ਕਰਦੇ ਹਨ। ਜਿਹਾ ਬੀਜੈ ਸੋ ਲੁਣੈ, ਕਰਮਾਂ ਸੰਦੜਾ ਖੇਤ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨ। ਜੇਕਰ ਸਾਡੇ ਖਿਆਲ ਚੰਗੇ, ਉੱਤਮ ਅਤੇ ਦੈਵੀ ਹੋਣ, ਜੇਕਰ ਸਾਡੇ ਖਿਆਲ ਚੰਗੇ, ਉੱਤਮ ਜਾਂ ਦੈਵੀ ਹੋਣ ਤਾਂ ਸਾਡਾ ਜੀਵਨ ਉਚੇਰਾ, ਚੰਗੇਰਾ, ਸੁਹਨੇਰਾ ਅਤੇ ਦੈਵੀ ਬਣ ਸਕਦਾ ਹੈ। ਮਾੜੀਆਂ ਅਤੇ ਨੀਵੀਆਂ ਰੁਚੀਆਂ ਵਾਲੇ ਖਿਆਲਾਂ ਨਾਲ ਔਸਰੀ ਔਗੁਣ ਉਪਜਦੇ ਹਨ ਅਤੇ ਲੱਭ, ਲੋਭ, ਵੈਰ ਵਿਰੋਧ, ਚਿੰਤਾ ਫਿਕਰ ਵਿੱਚ ਹਉਮੈ ਬਿੜਿਆ ਗਲਾਨੀ ਵਾਲਾ ਜੀਵਨ ਭੋਗਦੇ ਹਾਂ ਅਤੇ ਦੁਖੀ ਹੁੰਦੇ ਹਾਂ। ਪਲਚ ਪਲਚ ਸਗਲੀ ਮੋਈ, ਝੂਠੇ ਧੰਦੇ ਮੋਹ। ਆਪਣੇ ਜੀਵਨ ਨੂੰ ਬਦਲਣ ਲਈ ਸਭ ਤੋਂ ਪਹਿਲਾਂ ਸਾਡੇ ਅੰਤਰ ਆਤਮੇ ਚੰਗੇ ਮਾੜੇ ਦੀ ਪਹਿਚਾਣ, ਨਿਰਣਾ ਸ਼ਕਤੀ ਅਥਵਾ ਵਿਵੇਕ ਬੁੱਧੀ ਜ਼ਰੂਰੀ ਹੈ। ਹਾਂਜੀ, ਆਪਣੇ ਜੀਵਨ ਨੂੰ ਬਦਲਣ ਲਈ ਸਭ ਤੋਂ ਪਹਿਲਾਂ ਸਾਡੇ ਅੰਤਰ ਆਤਮੇ ਚੰਗੇ ਮਾੜੇ ਦੀ ਪਹਿਚਾਣ, ਨਿਰਣਾ ਸ਼ਕਤੀ ਅਥਵਾ ਵਿਵੇਕ ਬੁੱਧੀ ਜ਼ਰੂਰੀ ਹੈ। ਪਰ ਅਫਸੋਸ ਦੀ ਗੱਲ ਇਹ ਹੈ ਕਿ ਸਾਡੀ ਬੁੱਧੀ ਇਤਨੀ ਮਲੀਨ ਹੋ ਗਈ ਹੈ ਕਿ ਅਸੀਂ ਚੰਗਿਆਈ ਅਤੇ ਬੁਰਿਆਈ ਦਾ ਨਿਰਣਾ ਕਰਨ ਤੋਂ ਵੀ ਅਸਮਰੱਥ ਹੋ ਗਏ ਹਾਂ ਅਤੇ ਆਪਣੀਆਂ ਗਰਜ਼ਿਆਂ ਦੀ ਪੂਰਤੀ ਲਈ ਮਲੀਨ ਕਰਮਾਂ ਨੂੰ ਵੀ ਜਾਇਜ਼ ਮੰਨੀ ਬੈਠੇ ਹਾਂ। ਇਹ ਨਿਰਣਾ ਸ਼ਕਤੀ ਜਾਂ ਵਿਵੇਕ ਬੁੱਧੀ ਪ੍ਰਾਪਤ ਕਰਨ ਲਈ ਹਾਂਜੀ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਲੋੜ ਹੈ? ਉੱਚੀ ਸੁੱਚੀ ਜਿਉਂਦੀ ਜਾਗਦੀ ਸਾਧ ਸੰਗਤ, ਨਾਮ ਸਿਮਰਨ ਅਭਿਆਸ ਕਮਾਈ ਅਤੇ ਗੁਰਪ੍ਰਸਾਦ ਦੀ ਲੋੜ ਹੈ। ਇਹ ਨਿਰਣਾ ਸ਼ਕਤੀ ਜਾਂ ਵਿਵੇਕ ਬੁੱਧੀ ਪ੍ਰਾਪਤ ਕਰਨ ਲਈ ਉੱਚੀ ਸੁੱਚੀ ਜਿਉਂਦੀ ਜਾਤ ਦੀ ਸਾਧ ਸੰਗਤ, ਨਾਮ ਸਿਮਰਨ ਅਭਿਆਸ ਕਮਾਈ, ਗੁਰਪ੍ਰਸਾਦ ਦੀ ਲੋੜ ਹੈ। ਇਸ ਨਿਰਣਾ ਸ਼ਕਤੀ ਤੋਂ ਬਗੈਰ ਅਸੀਂ ਆਪਣੀ ਪੁਰਾਣੀ ਹਾਲਤ, ਗਲਤ ਅਤੇ ਮਲੀਨ ਸੋਚ ਪ੍ਰਣਾਲੀ ਵਿੱਚ ਹੀ ਕਰਮ ਕਰਦੇ ਰਹਾਂਗੇ ਅਤੇ ਨਤੀਜੇ ਭੁਗਤਦੇ ਰਹਾਂਗੇ। ਪਿੱਛੇ ਦੱਸਿਆ ਜਾ ਚੁੱਕਿਆ ਹੈ ਕਿ ਸਾਡੇ ਮਨ ਦੀ ਰੰਗਤ ਜਾਂ ਜੀਵਨ ਦਾ ਮੁੱਖ ਕਾਰਨ ਸਾਡੇ ਖਿਆਲ ਹੀ ਹਨ। ਇਸ ਲਈ ਖਿਆਲਾਂ ਦੇ ਬਦਲਣ ਨਾਲ ਹੀ ਸਾਡਾ ਜੀਵਨ ਬਦਲਿਆ ਜਾ ਸਕਦਾ ਹੈ। ਹਾਂਜੀ, ਖਿਆਲਾਂ ਦੇ ਬਦਲਣ ਨਾਲ ਹੀ ਸਾਡਾ ਜੀਵਨ ਬਦਲਿਆ ਜਾ ਸਕਦਾ ਹੈ। ਸਾਡਾ ਮਨ ਉਦਾਲੇ ਪਦਾਲੇ ਦੇ ਵਾਤਾਵਰਨ ਅਤੇ ਸੰਗਤ ਦਾ ਅਸਰ ਲੈਂਦਾ ਹੈ। ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਪੁਰਾਣੀ ਨੀਵੀਂ ਰੰਗਤ ਵਾਲੇ ਮਨ ਨੂੰ ਬਦਲਣ ਲਈ ਦੈਵੀ ਗੁਣਾਂ ਦੀ ਪਿਉਂ ਚੜਾਉਣ ਦੀ ਲੋੜ ਹੈ, ਜਿਸ ਨਾਲ ਸਾਡੇ ਕਰਮਾਂ ਦੇ ਨਤੀਜੇ ਜਾਂ ਫਲ ਚੰਗੇ ਹੋ ਸਕਦੇ ਹਨ ਅਤੇ ਸਾਡਾ ਜੀਵਨ ਚੰਗੇਰਾ, ਉਚੇਰਾ, ਸੁਹਨੇਰਾ, ਸੁਖਦਾਈ ਅਤੇ ਕਲਿਆਣਕਾਰੀ ਹੋ ਸਕਦਾ ਹੈ। ਇਹ ਦੈਵੀ ਪਿਉਂਦ ਸਿਰਫ ਬਖਸ਼ੇ ਹੋਏ ਗੁਰਮੁਖ ਪਿਆਰਿਆਂ, ਮਹਾਂਪੁਰਖਾਂ ਦੀ ਸੰਗਤ ਨਾਲ ਹੀ ਚੜ੍ਹ ਸਕਦੀ ਹੈ। ਹਾਂਜੀ, ਦੈਵੀ ਪਿਉਂਦ ਕਿਵੇਂ ਚੜ੍ਹ ਸਕਦੀ ਹੈ? ਇਹ ਦੈਵੀ ਪਿਉਂਦ ਸਿਰਫ ਬਖਸ਼ੇ ਹੋਏ ਗੁਰਮੁਖ ਪਿਆਰਿਆਂ, ਮਹਾਂਪੁਰਖਾਂ ਦੀ ਸੰਗਤ ਨਾਲ ਹੀ ਚੜ੍ਹ ਸਕਦੀ ਹੈ। ਸਾਧ ਸੰਗਤ ਅਤੇ ਸਿਮਰਨ ਕਰਦਿਆਂ ਹੋਇਆਂ ਜਿਉਂ ਜਿਉਂ ਸਾਡਾ ਮਨ ਨਿਰਮਲ ਹੁੰਦਾ ਜਾਵੇਗਾ, ਸਾਡੀ ਨਿਰਣਾ ਸ਼ਕਤੀ ਦਾ ਵਿਕਾਸ ਹੁੰਦਾ ਜਾਵੇਗਾ ਅਤੇ ਅਸੀਂ ਨੀਵੇਂ ਖਿਆਲਾਂ ਅਤੇ ਕਰਮਾਂ ਤੋਂ ਬਚਣ ਦੀ ਕੋਸ਼ਿਸ਼ ਕਰਾਂਗੇ ਅਤੇ ਉਹਨਾਂ ਦੀ ਥਾਂ ਉਚੇਰੇ, ਚੰਗੇਰੇ, ਸੁਹਨੇਰੇ, ਨਿਰਮਲ, ਦੈਵੀ, ਆਤਮਕ ਖਿਆਲਾਂ ਦਾ ਅਭਿਆਸ ਹੋਵੇਗਾ। 84 ਲੱਖ ਜੂਨਾਂ ਅਤੇ ਇਹਨਾਂ ਦੇ ਸਰਤਾਜ ਇਨਸਾਨ ਦੀਆਂ ਜੀਵਨੀਆਂ ਦੇ ਕੁਝ ਪੱਖਾਂ ਦਾ ਨਿਰਣਾ ਇਉਂ ਕੀਤਾ ਜਾ ਸਕਦਾ ਹੈ। ਇੱਕ ਪਾਸੇ 84 ਲੱਖ ਜੂਨਾਂ ਕਿਵੇਂ ਵਿਚਰਦੀਆਂ ਹਨ ਅਤੇ ਦੂਸਰੇ ਪਾਸੇ ਇਨਸਾਨ ਦਾ ਜੀਵਨ। ਹੋਰ ਜੂਨਾਂ ਅਣਜਾਣੇ ਹੀ ਭਾਣੇ ਵਿੱਚ ਜੀਵਨ ਬਤੀਤ ਕਰਦੀਆਂ ਹਨ। ਇਨਸਾਨ ਜਾਣ ਬੁੱਝ ਕੇ ਹੁਕਮ ਤੋਂ ਬੇਮੁੱਖ ਹੋ ਕੇ ਆਪਣੇ ਹੀ ਭਾਣੇ ਵਿੱਚ ਮਨ ਮਰਜ਼ੀ ਨਾਲ ਜੀਵਨ ਭੋਗਦਾ ਹੈ। ਹੋਰ ਜੂਨਾਂ ਆਪਣੇ ਕਰਤੇ ਦੇ ਹੁਕਮ ਵਿੱਚ ਸੰਤੁਸ਼ਟ ਹੋ ਕੇ ਸਬਰ ਸਬੂਰੀ ਵਿੱਚ ਖੁਸ਼ ਹਨ। ਇਨਸਾਨ ਕੁਦਰਤ ਦੀਆਂ ਬੇਅੰਤ ਦਾਤਾਂ ਨੂੰ ਵਰਤਦਾ ਹੋਇਆ ਵੀ ਅਸੰਤੁਸ਼ਟ, ਨਾ ਸ਼ੁਕਰਾ, ਅਕਿਰਤਕਾਨ ਅਤੇ ਦੁਖੀ ਹੁੰਦਾ ਰਹਿੰਦਾ ਹੈ। ਹੋਰ ਜੂਨਾਂ ਵੈਰ ਵਿਰੋਧ ਕਿਸੇ ਦਾਇਰੇ ਤਾਂ ਹੀ ਸੀਮਤ ਹੈ। ਇਨਸਾਨ ਵੈਰ ਵਿਰੋਧ, ਈਰਖਾ, ਦਵੈਤ ਅਤੇ ਸਾੜਾ ਇਤਨਾ ਵਧਾ ਲਿਆ ਹੈ ਕਿ ਖਿੱਚੋ ਤਾਣ, ਨਫ਼ਰਤ, ਆਪਾਤਾਪੀ, ਲੜਾਈਆਂ ਝਗੜਿਆਂ ਨਾਲ ਹੀ ਸੰਸਾਰ ਵਿੱਚ ਭੜਥੂ ਮਚਿਆ ਹੋਇਆ ਹੈ। ਹੋਰ ਜੂਨਾਂ ਆਪਣੀਆਂ ਰੋਜ਼ਾਨਾ ਲੋੜਾਂ ਤੋਂ ਬਗੈਰ ਕੋਈ ਲੱਭ ਲੋਭ ਨਹੀਂ ਕਰਦੀ। ਹਾਂਜੀ, ਹੋਰ ਜੂਨਾਂ ਆਪਣੀਆਂ ਰੋਜ਼ਾਨਾ ਲੋੜਾਂ ਤੋਂ ਬਗੈਰ ਕੋਈ ਲੱਭ ਲੋਭ ਨਹੀਂ ਕਰਦੀਆਂ। ਇਨਸਾਨ ਸਭ ਕੁਝ ਹੁੰਦਿਆਂ ਹੋਇਆਂ ਵੀ ਲੱਭ ਲੋਭ ਵਿੱਚ ਹਲਕਾਏ ਫਿਰਦੇ ਹਨ। ਹੋਰ ਜੂਨਾਂ ਸੀਮਤ ਬੁੱਧੀ ਨਾਲ ਹੀ ਆਪਣੇ ਕਰਤੇ ਦੇ ਭਾਣੇ ਵਿੱਚ ਵਿਚਰ ਕੇ ਆਪਣਾ ਜੀਵਨ ਸਫਲ ਕਰ ਰਹੀਆਂ ਹਨ। ਇਨਸਾਨ ਬੇਅੰਤ ਬੁੱਧੀ ਹੁੰਦਿਆਂ ਹੋਇਆਂ ਵੀ ਹਉਮੈ ਦੇ ਪਰਮ ਭਲਾਵੇ ਅਤੇ ਅਗਿਆਨਤਾ ਵਿੱਚ ਜੀਵਨ ਅਜਾਈਂ ਗਵਾ ਰਿਹਾ ਹੈ ਅਤੇ ਰਸਾਤਲ ਵੱਲ ਰੁੜਿਆ ਜਾ ਰਿਹਾ ਹੈ। ਹੋਰ ਜੂਨਾਂ ਭਾਣੇ ਵਿੱਚ ਰਹਿੰਦਿਆਂ ਹੋਇਆਂ ਕੋਈ ਮਾੜਾ ਕਰਮ ਜਾਂ ਪਾਪ ਨਹੀਂ ਕਰ ਸਕਦੀ। ਇਨਸਾਨ ਤੀਖਣ ਬੁੱਧੀ ਅਤੇ ਸੂਝਬੂਝ ਹੁੰਦਿਆਂ ਹੋਇਆਂ ਵੀ ਕੂੜ, ਫਰੇਬ, ਬੇਈਮਾਨੀ, ਲੁੱਟ ਕਸੁੱਟ, ਪਖੰਡ, ਜ਼ੁਲਮ ਦੁਆਰਾ ਪਸ਼ੂਆਂ ਤੋਂ ਵੀ ਨੀਵਾਂ ਅਤੇ ਗਲਾਨੀ ਵਾਲਾ ਜੀਵਨ ਭੋਗਦਾ ਅਤੇ ਜਮਾਂ ਦੇ ਵੱਸ ਪੈਂਦਾ ਹੈ। ਹੋਰ ਜੂਨਾਂ ਆਪੋ ਆਪਣੇ ਨਾਲ ਲਿਖੇ ਗੁੱਝੇ ਧਰਮ ਨੂੰ ਸਹਿ ਸਵਾਏ ਅਸ਼ੋਭ ਹੀ ਦਿਆਨਦਾਰੀ ਨਾਲ ਕਮਾ ਰਹੀਆਂ ਹਨ। ਇਨਸਾਨ ਅਨੇਕਾਂ ਕਿਸਮਾਂ ਦੇ ਧਰਮ ਕਰਮ ਗਿਆਨ ਧਿਆਨ ਬਾਣੀਆਂ ਅਤੇ ਯੋਗ ਸਾਧਨਾਵਾਂ ਦੇ ਹੁੰਦਿਆਂ ਹੋਇਆਂ ਵੀ ਇਲਾਹੀ ਤੱਤ ਰੂਪ ਆਤਮਿਕ ਧਰਮ ਨਾਮ ਤੋਂ ਵਾਂਝਾ ਜਾ ਰਿਹਾ ਹੈ। ਹੋਰ ਜੂਨਾਂ ਤੁਰੋਂ ਨਾਲ ਲਿਖੇ ਹੁਕਮ ਅਨੁਸਾਰ ਜੀਵਨ ਭੋਗਦੀਆਂ ਹਨ ਅਤੇ ਇਹਨਾਂ ਨੂੰ ਆਪਣੀ ਜੀਵਨ ਸੇਧ ਜਾਂ ਧਰਮ ਨੂੰ ਬਦਲਣ ਦੀ ਲੋੜ ਨਹੀਂ ਪੈਂਦੀ। ਇਨਸਾਨ ਵਾਤਾਵਰਨ ਅਤੇ ਸੰਗਤ ਅਨੁਸਾਰ ਆਪੋ ਆਪਣੇ ਨਿਸ਼ਚੇ ਅਤੇ ਧਰਮ ਘੜੇ ਹੋਏ ਹਨ ਜੋ ਕਿ ਮਾਨਸਿਕ ਰੁਚੀ ਅਤੇ ਸਵਾਰਥ ਅਨੁਸਾਰ ਬਦਲਦੇ ਰਹਿੰਦੇ ਹਨ। ਹੋਰ ਜੂਨਾਂ ਜਿਉਂਦੀਆਂ ਇਨਸਾਨ ਦੀ ਸੇਵਾ ਕਰਦੀਆਂ ਹਨ ਅਤੇ ਮਰ ਕੇ ਵੀ ਕੁਦਰਤ ਦੇ ਕੰਮ ਆਉਂਦੀਆਂ ਹਨ। ਪਸ਼ੂ ਮਰੈ ਦਸ ਕਾਜ ਸਵਾਰੈ, ਇਨਸਾਨ ਨਰੂ ਮਰੈ ਨਰ ਕਾਮ ਨਾ ਆਵੇ। ਹੋਰ ਜੂਨਾਂ ਭਾਣੇ ਵਿੱਚ ਵਿਚਰਦੀਆਂ ਹੋਈਆਂ ਜੀਵਨ ਦੀਆਂ ਅਨੇਕ ਪੌੜੀਆਂ ਉਤਾਹਾਂ ਵੱਲ ਚੜ ਜਾਂਦੀਆਂ ਹਨ। ਇਨਸਾਨ ਪੌੜੀ ਦੇ ਸ਼ਿਖਰ 'ਤੇ ਪੁੱਜ ਕੇ ਨੀਵਿਆਂ ਕਰਮਾਂ ਦੁਆਰਾ ਹੇਠਾਂ ਨੂੰ ਉਤਰਨ ਦਾ ਭਾਗੀ ਬਣਦਾ ਹੈ। ਆਮ ਜਨਤਾ ਨੂੰ ਤਾਂ ਵੀ ਪਤਾ ਨਹੀਂ ਕਿ ਜੀਵਨ ਕੀ ਹੈ। ਹਾਂਜੀ, ਆਮ ਜਨਤਾ ਨੂੰ ਤਾਂ ਪਤਾ ਨਹੀਂ ਕਿ ਜੀਵਨ ਕੀ ਹੈ, ਉਹ ਹੁਣ ਕੈਸਾ ਜੀਵਨ ਬਿਤਾ ਰਹੇ ਹਨ, ਉਹਨਾਂ ਦੇ ਪ੍ਰਵਿਰਤ ਜੀਵਨ ਵਿੱਚ ਕੀ ਨੁਕਸ ਹਨ। ਏਦੋਂ ਉੱਚਾ ਅਤੇ ਚੰਗੇਰਾ ਹੋਰ ਵੀ ਕੋਈ ਜੀਵਨ ਹੈ? ਐਸੇ ਉਚੇਰੇ ਅਤੇ ਚੰਗੇਰੇ ਜੀਵਨ ਦੀ ਕੀ ਜੀਵਨ ਸੇਧ ਹੈ? ਉਚੇਰੇ ਜੀਵਨ ਲਈ ਕੀ ਸਾਧਨ ਹਨ? ਆਮ ਜੂਨਾਂ ਨੂੰ ਤਾਂ ਇਹ ਪਤਾ ਨਹੀਂ। ਆਮ ਜਨਤਾ ਆਪਣੇ ਪਿਛਲੇ ਸੰਸਕਾਰਾਂ ਅਨੁਸਾਰ ਅਤੇ ਹੁੰਦੇ ਵਾਤਾਵਰਨ ਵਿੱਚ ਇਤਨੀ ਗਲਤਾਨ ਅਤੇ ਮਦਹੋਸ਼ ਹੋ ਗਈ ਹੈ ਕਿ ਉਸ ਨੂੰ ਕਿਸੇ ਚੰਗੇਰੇ ਜੀਵਨ ਨੂੰ ਦੇਖ ਕੇ ਵੀ ਆਪਣੇ ਜੀਵਨ ਨੂੰ ਉਚੇਰਾ ਅਤੇ ਚੰਗੇਰਾ ਬਣਾਉਣ ਦਾ ਕੋਈ ਉਤਸ਼ਾਹ, ਉਮਾ, ਸਾਹਸ ਜਾਂ ਉਦਮ ਨਹੀਂ ਉਪਜਦਾ। ਉਹ ਆਪਣੀਆਂ ਸੰਸਕਾਰੀ ਨੀਵੀਆਂ ਰੁਚੀਆਂ ਅਨੁਸਾਰ ਆਪਣੇ ਪੁਰਾਣੇ ਜੀਵਨ ਵੇਗ ਨਾਲ ਹੀ ਅਵੇਸਲੇ ਅਤੇ ਬੇਪਰਵਾਹ ਹੋ ਕੇ ਰੁੜੇ ਜਾ ਰਹੇ ਹਨ ਅਤੇ ਉਸੇ ਤਰ੍ਹਾਂ ਰੋਸੇ, ਗਿਲੇ, ਈਰਖਾ, ਦਵੈਤ, ਵੈਰ ਵਿਰੋਧ, ਲੜਾਈਆਂ ਝਗੜਿਆਂ ਵਿੱਚ ਗਲਤਾਨ ਹੋ ਕੇ ਆਪਣਾ ਅਮੋਲਕ ਜੀਵਨ ਅਜਾਈਂ ਗਵਾ ਕੇ ਦੁਖੀ ਹੋ ਰਹੇ ਹਨ। ਇਸ ਤੋਂ ਇਲਾਵਾ ਅਨੇਕਾਂ ਕਿਸਮ ਦੇ ਨਸ਼ਿਆਂ ਦੀ ਆਦਤ ਪਾ ਕੇ ਆਪਣਾ ਸਰੀਰਕ ਅਤੇ ਆਰਥਿਕ ਜੀਵਨ ਵੀ ਤਬਾਹ ਕਰ ਰਹੇ ਹਨ। ਅੱਜ ਕੱਲ੍ਹ ਤਾਂ ਸਾਡਾ ਜੀਵਨ ਇਤਨਾ ਮਲੀਨ ਹੋ ਗਿਆ ਹੈ ਕਿ ਅਸੀਂ ਆਪਣੇ ਅਦਾਲੇ ਪਦਾਲੇ ਦਾ ਵਾਤਾਵਰਣ ਅਤੇ ਵਾਯੂ ਮੰਡਲ ਅਤਿਅੰਤ ਗੰਧਲਾ ਕਰ ਦਿੱਤਾ ਹੈ, ਜਿਸ ਵਿੱਚ ਖੁਦਗਰਜੀ, ਨਫ਼ਰਤ, ਵੈਰ ਵਿਰੋਧ, ਈਰਖਾ, ਦਵੈਤ ਅਤੇ ਕਾਮ, ਕ੍ਰੋਧ, ਲੋਭ, ਮੋਹੰਕਾਰ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੈ ਅਤੇ ਮਾਇਕੀ ਗਲਾਨੀ ਦੀ ਬਦਬੋ ਨਾਲ ਪੜਥੂ ਪਿਆ ਹੋਇਆ ਹੈ। ਐਸੀ ਗਲਾਨੀ ਵਾਲੀ ਹਾਲਤ ਵਿੱਚ ਗੁਰੂਆਂ, ਮਹਾਂਪੁਰਖਾਂ ਅਤੇ ਗੁਰਬਾਣੀ ਦੇ ਉੱਚੇ ਸੁੱਚੇ ਆਤਮਕ ਉਪਦੇਸ਼ ਸਿੱਕੇ 'ਤੇ ਟੰਗ ਛੱਡੇ ਹਨ ਅਤੇ ਧਰਮ ਇੱਕ ਤਰ੍ਹਾਂ ਦਾ ਬਾਹਰਲਾ ਦਿਖਾਵਾ ਅਤੇ ਪਖੰਡੀ ਬਣ ਗਿਆ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਅਸੀਂ ਪੜ੍ਹੇ ਲਿਖੇ ਗਿਆਨੀ ਧਿਆਨੀ ਵੀ ਇਸ ਗਲਾਨੀ ਦੀ ਮਾਰ ਤੋਂ ਬਚ ਨਹੀਂ ਸਕੇ। ਜਦ ਸਾਡੇ ਅਖੌਤੀ ਧਾਰਮਿਕ ਆਗੂ ਹੀ ਇਸ ਦੀਰਘ ਮਾਇਕੀ ਗਲਾਨੀ ਦੀ ਜ਼ਬਰਦਸਤ ਲਪੇਟ ਵਿੱਚ ਆ ਗਏ ਹਨ ਤਾਂ ਜਨਤਾ ਨੂੰ ਕੌਣ ਸੁਧਾਰੇ? ਇਸ ਮਾਇਕੀ ਗਲਾਨੀ ਦੀ ਬਾਬਤ ਗੁਰਬਾਣੀ ਸਾਨੂੰ ਇਉਂ ਤਾੜਨਾ ਕਰਦੀ ਹੈ, ਹਰ ਨਾਮ ਨਾ ਪਾਇਆ ਬਿਰਥਾ ਜਨਮ ਗਵਾਇਆ, ਨਾਨਕ ਜਮ ਮਾਰ ਕਰੇ ਖੁਆਰ। ਮਨਮੁਖ ਦੁਖੀਏ ਸਦਾ ਭਰਮ ਭੁੱਲੇ, ਤਿੰਨੀ ਬਿਰਥਾ ਜਨਮ ਗਵਾਇਆ। ਕਹਿ ਨਾਨਕ ਜਨ ਸੱਚ ਤਜਿਆ, ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰਿਆ। ਲੱਖ 84 ਪਰਮਤੇ ਦੁਰਲਭ ਜਨਮ ਆਪ ਪਾਇਓ ਰੇ, ਦੁਰਲਭ ਜਨਮ ਆਪ ਪਾਇਓ ਰੇ ਮੂੜੇ, ਤੂੰ ਹੋਛੇ ਰਸ ਲਪਟਾਇਓ। ਅੰਮ੍ਰਿਤ ਸੰਗ ਵਸਦ ਹੈ ਤੇਰੇ, ਵਿਖਿਆ ਸਿਉਂ ਉਰਜਾਇਓ। ਮਨਮੁਖ ਭੁੱਲੇ ਕਾਹੇ ਆਏ, ਨਾਮੋ ਭੁੱਲੇ ਜਨਮ ਗਵਾਏ। ਤਿਲ ਤਿਲ ਪਲ ਪਲ ਔਧ ਫੁਨ ਘਾਟੈ, ਬੂਝ ਨਾ ਸਕੈ ਗਵਾਰ। ਸੋ ਕੁਛ ਕਰੈ ਜੇ ਸਾਥ ਨਾ ਚਾਲੈ, ਇਹ ਸਾਕਤ ਕਾ ਆਚਾਰ। ਵਿਖੇ ਦਿਨ ਰਹਿਣ ਇਬ ਹੀ ਗੁਦਾਰੈ, ਗੋਬਿੰਦ ਨਾ ਭਜੈ ਐਂ ਬੁੱਧ ਮਾਤਾ, ਜਨਮ ਜੂਏ ਜਿਉਂ ਹਾਰੈ। ਸਤਿਗੁਰ ਨਾ ਸੇਵਿਓ ਸ਼ਬਦ ਨਾ ਰੱਖਿਓ ਉਰਤਾਰ, ਤ੍ਰਿਗ ਤੇ ਨਾ ਕਾ ਜੀਵਿਆ ਕਿਤ ਆਏ ਸੰਸਾਰ। ਮਨ ਮਾਇਆ ਮੈਂ ਫਦ ਰਿਹੋ ਵਿਸਰਿਓ ਗੋਬਿੰਦ ਨਾਮ, ਕਹੋ ਨਾਨਕ ਬਿਨ ਹਰ ਭਜਨ ਜੀਵਨ ਕੌਣੇ ਕਾਮ। ਇਸ ਮਾਇਕੀ ਗਲਾਨੀ ਤੋਂ ਬਚਣ ਲਈ ਗੁਰਬਾਣੀ ਸਾਨੂੰ ਇਉਂ ਉਪਦੇਸ਼ ਦਿੰਦੀ ਹੈ, ਜਬ ਲਗ ਜੋਤ ਕਾਇਆ ਮੈਂ ਵਰਤੈ ਆਪਾ ਪਸ਼ੂ ਨਾ ਬੁੱਝੈ, ਲਾਲਚ ਕਰੇ ਜੀਵਨ ਪਦ ਕਾਰਨ ਲੋਚਨ ਕਛੂ ਨਾ ਸੁੱਝੈ। ਕਹਿਤ ਕਬੀਰ ਸੁਣੋ ਰੇ ਪ੍ਰਾਣੀ, ਛੋਡੋ ਮਨ ਕੇ ਪਰਮਾ, ਕੇਵਲ ਨਾਮ ਜਪੋ ਰੇ ਪ੍ਰਾਣੀ, ਪਰੋ ਏਕ ਕੀ ਸਰਨ। ਮਾਨਸ ਜਨਮ ਦਿਓ ਜੇ ਠਾਕਰ, ਸੋ ਤੈਂ ਕਿਉਂ ਵਿਸਰਾਇਓ, ਮੁਕਤ ਹੋਤ ਨਰ ਜਾਂ ਕੈ ਸਿਮਰੈ, ਨਿਮਖ ਨਾ ਤਾਂ ਕੋ ਗਾਇਓ। ਕਹਿਤ ਕਬੀਰ ਰਾਮ ਕੀ ਨਾ ਸਿਮਰੋ, ਜਨਮ ਅਕਾਰਥ ਜਾਏ, ਕਹਾਂ ਨਰ ਆਪਣੋ ਜਨਮ ਗਵਾਵੈ, ਮਾਇਆ ਮਦ ਬਿਖਿਆ ਰਸ ਰਚਿਓ, ਰਾਮ ਸਰ ਨਹੀਂ ਆਵੈ। ਕਹਿਤ ਕਬੀਰ ਰਾਮ ਭਜ ਬੋਰੇ, ਜਨਮ ਅਕਾਰਥ ਜਾਤ, ਅਸਥਿਰ ਜੋ ਮਾਨਿਓ ਦੇ, ਸੋ ਤੋਂ ਤੇਰੋ ਹੋਏ ਹੈ ਖੇ, ਕਿਉਂ ਨਾ ਹਰ ਕੋ ਨਾਮ ਲੇ, ਮੂਰਖ ਨਲਾਜ ਰੇ। ਸਮੁੰਦਰ ਵਿੱਚੋਂ ਪਾਣੀ ਉੱਡ ਕੇ ਭਾਫ, ਬੱਦਲ, ਬਰਫ਼, ਗੜੇ, ਮੀਂਹ, ਨਾਲੇ, ਨਦੀਆਂ, ਦਰਿਆ, ਟੋਏ, ਤਲਾਅ ਆਦਿ ਅਨੇਕਾਂ ਰੂਪ ਧਾਰਦਾ ਹੋਇਆ ਆਪਣੇ ਸੋਮੇ ਸਮੁੰਦਰ ਵਿੱਚ ਮੁੜ ਆਸਮਾਉਂਦਾ ਹੈ। ਪਾਣੀ ਦੇ ਅਨੇਕ ਰੂਪ ਉਸਦੀ ਰੰਗ ਅਨੁਸਾਰ ਬਦਲਦੇ ਰਹਿੰਦੇ ਹਨ, ਜਿਹਾ ਕਿ ਗਰਮੀ ਦੀ ਸੰਗਤ ਕਰਕੇ ਭਾਫ਼, ਠੰਡ ਦੀ ਸੰਗਤ ਕਰਕੇ ਬੱਦਲ, ਫਿਰ ਗਰਮੀ ਦੇ ਅਸਰ ਹੇਠ ਮੀਂਹ। ਮੀਂਹ ਤੋਂ ਧਰਤੀ ਦੀ ਹਾਲਤ ਅਨੁਸਾਰ ਟੋਏ, ਤਲਾਅ, ਨਾਲੇ, ਨਦੀਆਂ, ਦਰਿਆਵਾਂ ਦੇ ਸਰੂਪ ਬਣਦੇ ਹਨ। ਪਰ ਜ਼ਰੂਰੀ ਨੁਕਤਾ ਇਹ ਹੈ ਕਿ ਭਾਵੇਂ ਪਾਣੀ ਨੇ ਸੰਗਤ ਅਨੁਸਾਰ ਕਈ ਰੂਪ ਧਾਰੇ, ਹਾਂਜੀ ਭਾਵੇਂ ਪਾਣੀ ਨੇ ਸੰਗਤ ਅਨੁਸਾਰ ਕਈ ਰੂਪ ਧਾਰੇ, ਪਰ ਉਸਦੇ ਅੰਤਰ ਆਤਮੇ ਇੱਕੋ ਜੀਵਨ ਰੋਂ ਹੀ ਚੱਲਦੀ ਰਹੀ ਅਤੇ ਅਨੇਕਾਂ ਸ਼ਕਲਾਂ, ਰੇਖਾਂ, ਰੰਗਾਂ, ਨਾਵਾਂ ਦੁਆਰਾ ਪ੍ਰਵਿਰਤ ਅਤੇ ਪ੍ਰਗਟ ਹੁੰਦੇ ਰਹੇ ਅਤੇ ਆਪਣੇ ਸ਼ੌ ਸਾਗਰ ਨੂੰ ਮਿਲਣ ਦੀ ਖਿੱਚ ਲਗਾਤਾਰ ਬਣੀ ਰਹੀ। ਇਸੇ ਤਰ੍ਹਾਂ ਪਾਣੀ ਵਿੱਚ ਜੋ ਚੀਜ਼ ਪਾਉਂਦੇ ਹਾਂ ਉਸ ਦੀ ਰੰਗਤ, ਬੋ ਅਤੇ ਸਵਾਦ ਦਾ ਅਸਰ ਲੈਂਦਾ ਹੈ ਅਤੇ ਭਾਂਤ ਭਾਂਤ ਦਾ ਮਿਲ ਗੋਭਾ ਬਣਦਾ ਜਾਂਦਾ ਹੈ। ਭਾਵੇਂ ਇਹ ਘੋਲੂਆ ਹਰ ਚੀਜ਼ ਦੀ ਰਲਾਵਟ ਨਾਲ ਬਲਦਲ ਰਹਿੰਦਾ ਹੈ, ਜਿਸ ਤਰ੍ਹਾਂ ਲੱਸੀ, ਚਾਹ, ਸ਼ਿਕੰਜਵੀ, ਸ਼ਰਾਬ, ਦਵਾਈਆਂ ਆਦਿ ਅਨੇਕਾਂ ਸ਼ਕਲਾਂ, ਰੰਗਾਂ, ਰੇਖਾ, ਨਾਵਾਂ ਹੇਠ ਪ੍ਰਵਿਰਤ ਹੁੰਦਾ ਹੈ। ਪਰ ਇਹਨਾਂ ਅਨੇਕਾਂ ਜੀਵਨ ਰੂਪਾਂ ਵਿੱਚ ਪਾਣੀ ਦੀ ਹੋਂਦ ਹੁੰਦੀ ਹੈ। ਦੂਜੇ ਲਫਜ਼ਾਂ ਵਿੱਚ ਪਾਣੀ ਦੀ ਹੋਂਦ ਤਾਂ ਇੱਕੋ ਹੀ ਹੈ, ਪਰ ਉਸਦੇ ਅਨੇਕ ਸਰੂਪ ਰਲਾਵਟ ਅਥਵਾ ਸੰਗਤ ਅਨੁਸਾਰ ਬਦਲਦੇ ਰਹਿੰਦੇ ਹਨ। ਐਨ ਇਸੇ ਤਰ੍ਹਾਂ ਜੀਵ ਦੀ ਹੋਂਦ ਜਾਂ ਜੀਵਨ ਰੋਂ ਅਥਵਾ ਜੋਤ ਤਾਂ ਇੱਕੋ ਹੀ ਹੈ। ਹਾਂਜੀ ਐਨ ਇਸੇ ਤਰ੍ਹਾਂ ਜੀਵ ਦੀ ਹੋਂਦ ਜਾਂ ਜੀਵਨ ਰੋਂ ਅਥਵਾ ਜੋਤ ਤਾਂ ਇੱਕੋ ਹੀ ਸਰਵ ਰਹੀ ਭਰਪੂਰ ਹੈ, ਪਰ ਜੀਵ ਦੇ ਮਨ ਦਾ ਜੀਵਨ ਰੂਪ, ਜੀਵਨ ਸਰੂਪ ਉਸਦੀ ਸੰਗਤ ਅਨੁਸਾਰ ਬਦਲਦੇ ਰਹਿੰਦੇ ਹਨ। ਦੂਜੇ ਲਫਜ਼ਾਂ ਵਿੱਚ ਅੰਦਰਲੇ ਪੁਰਾਣੇ ਅੰਤਸ਼ਕਰਨ ਅਤੇ ਬਾਹਰਲੇ ਵਾਤਾਵਰਨ ਜਾਂ ਸੰਗਤ ਦੀ ਰੰਗ ਅਨੁਸਾਰ ਅਸਰ ਲੈ ਕੇ ਜੀਵਨ ਬਣਦਾ ਅਤੇ ਬਦਲਦਾ ਰਹਿੰਦਾ ਹੈ। ਅੰਦਰਲੇ ਪੁਰਾਣੇ ਅੰਤਸ਼ਕਰਨ ਅਤੇ ਬਾਹਰਲੇ ਵਾਤਾਵਰਨ ਜਾਂ ਸੰਗਤ ਦੀ ਰੰਗਤ ਅਨੁਸਾਰ ਅਸਰ ਲੈ ਕੇ ਜੀਵਨ ਬਣਦਾ ਅਤੇ ਬਦਲਦਾ ਰਹਿੰਦਾ ਹੈ। ਜੋ ਜੈਸੀ ਸੰਗਤ ਮਿਲੈ ਸੋ ਤੈ ਸੋ ਫਲ ਕਾਏ। ਜਦ ਇਹ ਸੰਗਤ ਦੀ ਰੰਗਤ ਸਾਡੇ ਮਨ ਉੱਤੇ ਦ੍ਰਿੜ ਹੋ ਜਾਵੇ, ਹਾਂਜੀ ਜਦ ਇਹ ਸੰਗਤ ਦੀ ਰੰਗਤ ਸਾਡੇ ਮਨ ਉੱਤੇ ਦ੍ਰਿੜ ਹੋ ਜਾਵੇ ਅਥਵਾ ਪੱਕਾ ਰੰਗ ਚੜ ਜਾਵੇ ਤਾਂ ਉਹ ਰੰਗਤ ਹੀ ਸਾਡਾ ਜੀਵਨ ਰੂਪ ਬਣ ਜਾਂਦੀ ਹੈ। ਇਹ ਰੰਗਤ ਜੀਵਨ ਵਿੱਚ ਤਸ ਵਸ ਰਸ ਕੇ ਅਥਵਾ ਦ੍ਰਿੜ ਹੋ ਕੇ ਸਾਡਾ ਜੀਵਨ ਆਧਾਰ, ਜੀਵਨ ਸੇਧ, ਜੀਵਨ ਮਾਰਗ, ਜੀਵਨ ਰੂਪ, ਜੀਵਨ ਪਦ, ਜੀਵਨ ਹੀ ਬਣ ਜਾਂਦੀ ਹੈ। ਉਦਾਹਰਨ ਵਜੋਂ ਅਮਲੀ ਦਾ ਨਸ਼ਾ ਹੀ ਉਸਦਾ ਜੀਵਨ ਆਧਾਰ ਬਣ ਜਾਂਦਾ ਹੈ ਅਤੇ ਅੰਤ ਨੂੰ ਉਹ ਅਮਲ ਹੀ ਉਸਦਾ ਜੀਵਨ ਰੂਪ ਬਣ ਜਾਂਦਾ ਹੈ। ਉਸਦੇ ਬੋਲ, ਹਰਕਤ, ਸੋਚਣੀ ਅਥਵਾ ਜੀਵਨ ਦੇ ਹਰ ਪੱਖ ਰਾਹੀਂ ਸਹਿ ਸਵਾਏ ਅਣਜਾਣੇ ਹੀ ਉਸਦੇ ਅਮਲ ਦੀ ਰੰਗਤ ਦਾ ਪ੍ਰਕਾਸ਼ ਅਤੇ ਪ੍ਰਗਟਾਵਾ ਹੁੰਦਾ ਹੈ। ਇਹ ਉਦਾਹਰਣ ਸਰੀਰਕ ਅਮਲ ਦੇ ਅਸਰ ਦਾ ਬਿਆਨ ਹੈ। ਇਸੇ ਤਰ੍ਹਾਂ ਮਾਨਸਿਕ ਅਤੇ ਆਤਮਿਕ ਰੰਗਤ ਜਾਂ ਅਮਲ ਵੀ ਦਾ ਵੀ ਅਤ ਸੂਖਮ ਗੁੱਜਾ ਅਤੇ ਡੂੰਘਾ ਅਸਰ ਜੀਵ ਦੇ ਜੀਵਨ 'ਤੇ ਪੈਂਦਾ ਹੈ। ਮਾਨਸਿਕ ਖਿਆਲਾਂ ਦੀ ਰੰਗਤ ਦੇ ਅਸਰਾਂ ਦੀ ਬਾਬਤ ਖੋਲ੍ਹ ਕੇ ਪਿੱਛੇ ਦੱਸਿਆ ਜਾ ਚੁੱਕਿਆ ਹੈ ਕਿ ਸਾਡਾ ਮਨ ਉਦਾਲੇ ਪਦਾਲੇ ਦੇ ਵਾਤਾਵਰਨ ਅਤੇ ਸੰਗਤ ਦਾ ਅਸਰ ਲੈਂਦਾ ਹੈ ਅਤੇ ਆਪਣੇ ਖਿਆਲਾਂ ਅਨੁਸਾਰ ਕਰਮਾਂ ਦਾ ਅਭਿਆਸ ਕਰਦਿਆਂ ਹੋਇਆਂ ਆਪਣੇ ਮਨ ਦੇ ਖਿਆਲਾਂ ਦਾ ਕੋਲੂਆ ਬਦਲਦਾ ਰਹਿੰਦਾ ਹੈ ਅਤੇ ਆਪਣੀ ਰੰਗਤ ਨੂੰ ਦ੍ਰਿੜ ਕਰਦਾ ਹੋਇਆ ਆਪਣੇ ਅੰਤਸ਼ਕਰਨ ਵਿੱਚ ਉਤਾਰ ਲੈਂਦਾ ਹੈ। ਜੀਵ ਆਪਣੇ ਰੋਜ਼ਾਨਾ ਦੇ ਖਿਆਲਾਂ, ਸੋਚਣੀ ਅਤੇ ਕਰਮਾਂ ਦੁਆਰਾ ਕਰਮਬੱਧ ਹੋ ਕੇ ਕਰਮ ਕਰਦਾ ਅਤੇ ਨਤੀਜੇ ਭੋਗਦਾ ਹੈ। ਇਸ ਤਰ੍ਹਾਂ ਜੀਵ ਦੀ ਮਾਇਕੀ ਰੰਗਤ ਹੀ ਉਸਦਾ ਜੀਵਨ ਆਧਾਰ ਅਥਵਾ ਜੀਵਨ ਰੂਪ ਬਣ ਜਾਂਦੀ ਹੈ। ਇਸ ਤਰ੍ਹਾਂ ਜੀਵ ਦੀ ਮਾਇਕੀ ਰੰਗਤ ਹੀ ਉਸਦਾ ਜੀਵਨ ਆਧਾਰ ਅਥਵਾ ਜੀਵਨ ਰੂਪ ਬਣ ਜਾਂਦੀ। ਸਾਡੇ ਰੋਜ਼ਾਨਾ ਜੀਵਨ ਦਾ ਰੋਡ, ਪੁੱਠਾ ਗੇੜ, ਖਿਆਲੀ ਵੇ, ਆਦਤਾਂ, ਸੁਭਾਅ, ਆਚਰਣ ਇਤਨਾ ਸ਼ਕਤੀਮਾਨ ਹੋ ਚੁੱਕਿਆ ਹੈ ਕਿ ਅਸੀਂ ਜਾਣਦੇ ਹੋਏ, ਮਹਿਸੂਸ ਕਰਦੇ ਹੋਏ, ਸਮਝਦੇ ਹੋਏ, ਇੱਛਾ ਕਰਦੇ ਹੋਏ, ਉੱਦਮ ਕਰਦੇ ਹੋਏ ਵੀ ਪ੍ਰਾਣੀ ਮਾਇਕੀ ਪ੍ਰਣਾਲੀ ਵਿੱਚੋਂ ਆਪਣੇ ਆਪ ਨਿਕਲ ਨਹੀਂ ਸਕਦੇ ਅਤੇ ਮੁੜ ਮੁੜ ਫਸਦੇ ਅਤੇ ਗਲਤਾਨ ਹੁੰਦੇ ਜਾਂਦੇ ਹਨ। ਬਲਕਿ ਮਾਇਕੀ ਪੁੱਠੇ ਗੇੜ ਜਾਂ ਨੀਵੇਂ ਖਿਆਲਾਂ ਦੇ ਵੇਗ ਇਤਨੇ ਤੇਜ਼ ਅਤੇ ਤੀਖਣ ਹੋ ਜਾਂਦੇ ਹਨ ਕਿ ਸਾਨੂੰ ਇਸ ਤੋਂ ਬਾਹਰ ਵੱਲ ਤੱਕਣ, ਸੋਚਣ ਅਤੇ ਨਿਕਲਣ ਦੀ ਫੁਰਸਤ ਹੀ ਨਹੀਂ ਮਿਲਦੀ। ਇਹ ਜਗਤ ਮਮਤਾ ਮੁਆ ਜੀਵਨ ਕੀ ਵਿਧ ਨਾ ਹੈ। ਮਦ ਮਾਇਆ ਕੇ ਭਇਓ ਬਾਬਰੋ, ਹਰ ਜਸ ਨਹਿ ਉਚਰੈ, ਕਰ ਪਰਪੰਚ ਜਗਤ ਕੋ ਡਹਿਕੈ, ਆਪਣੋ ਉਧਰ ਪਰੈ, ਸਵਾਨ ਪੂਛ ਜਿਉ ਹੋਏ ਨਾ ਸੁਧੋ, ਕਹੋ ਨਾ ਕਾਂਤਰੈ। ਸਾਡੀ ਇਸ ਬੇਬਸੀ ਜਾਂ ਮਜਬੂਰੀ ਦਾ ਸਬੂਤ ਇਹ ਹੈ ਕਿ ਬਾਵਜੂਦ ਅਨੇਕਾਂ ਧਰਮਾਂ, ਧਰਮ ਅਸਥਾਨਾਂ, ਧਾਰਮਿਕ ਗ੍ਰੰਥਾਂ, ਗਿਆਨ ਫਿਲਾਸਫੀਆਂ, ਪਾਠ ਪੂਜਾ, ਕਰਮ ਕਾਂਡਾਂ, ਯੋਗ ਸਾਧਨਾਵਾਂ ਦੇ ਇਨਸਾਨ ਦਾ ਮਾਨਸਿਕ ਅਤੇ ਆਤਮਿਕ ਜੀਵਨ ਉਚੇਰਾ ਅਤੇ ਚੰਗੇਰਾ ਹੋਣ ਦੀ ਬਜਾਏ ਨਿੱਘਰਦਾ ਜਾ ਰਿਹਾ। ਇਸੇ ਲਈ ਗੁਰਬਾਣੀ ਨੇ ਜੀਵਨ ਨੂੰ ਮਾਇਕੀ ਗਲਾਨੀ ਵਾਲੇ, ਪੁੱਠੇ ਗੇੜ, ਨੀਵੇਂ ਖਿਆਲੀ ਬੇਗ, ਆਦਤਾਂ ਸੁਭਾਅ ਵਿੱਚੋਂ ਕੱਢਣ ਦਾ ਇੱਕੋ ਇੱਕ ਸਾਧਨ ਸਾਧ ਸੰਗਤ ਅਥਵਾ ਸਤਸੰਗਤ ਹੀ ਦੱਸਿਆ ਗਿਆ ਹੈ। ਹਾਂਜੀ, ਇਸੇ ਲਈ ਗੁਰਬਾਣੀ ਨੇ ਜੀਵ ਨੂੰ ਮਾਇਕੀ ਗਲਾਨੀ ਵਾਲੇ, ਪੁੱਠੇ ਗੇੜ, ਨੀਵੇਂ ਖਿਆਲੀ ਵੇਗ, ਆਦਤਾਂ ਸੁਭਾਅ ਵਿੱਚੋਂ ਕੱਢਣ ਦਾ ਇੱਕੋ ਇੱਕ ਸਾਧਨ ਸਾਧ ਸੰਗਤ ਅਥਵਾ ਸਤਸੰਗਤ ਹੀ ਦੱਸਿਆ ਹੈ। ਸਾਧ ਸੰਗਤ ਤੋਂ ਬਗੈਰ ਇਨਸਾਨ ਲਈ ਮਾਇਕੀ ਗਲਾਨੀ ਤੋਂ ਬਚਣ ਅਤੇ ਨਿਕਲਣ ਦਾ ਹੋਰ ਕੋਈ ਸਾਧਨ ਨਹੀਂ ਹੈ। ਸਾਧ ਸੰਗਤ ਬਿਨ ਤਰਿਓ ਨਾ ਕੋਈ, ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸ ਢੋਰ। ਇੱਥੇ ਨਿਰਣੇ ਕਰਨ ਵਾਲਾ ਨੁਕਤਾ ਇਹ ਹੈ ਕਿ ਗੁਰਬਾਣੀ ਵਿੱਚ ਸਾਧ ਸੰਗਤ ਦੀ ਪ੍ਰੇਰਣਾ ਕੀਤੀ ਗਈ ਹੈ। ਇਸ ਦਾ ਮਤਲਬ ਇਹ ਹੈ ਕਿ ਬਖਸ਼ੇ ਹੋਏ ਗੁਰਮੁਖ ਪਿਆਰੇ ਸੰਤ, ਸਾਧ ਅਥਵਾ ਆਤਮ ਜੀਵਨ ਵਾਲੇ ਮਹਾਂਪੁਰਖਾਂ ਦੀ ਸੰਗਤ ਅਤੇ ਸੇਵਾ ਹੀ ਲਾਭਦਾਇਕ ਅਤੇ ਕਲਿਆਣਕਾਰੀ ਹੋ ਸਕਦੀ ਹੈ ਬਖਸ਼ੇ ਹੋਏ। ਇਸੇ ਕਰਕੇ ਗੁਰਬਾਣੀ ਵਿੱਚ ਸਾਧ ਸੰਗਤ ਦੀ ਇਉਂ ਵਡਿਆਈ ਅਤੇ ਤਕੀਦੀ ਹੁਕਮ ਕੀਤਾ ਗਿਆ ਹੈ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਪੂਰਵ ਕਰਮ ਅੰਕਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅਧੇਰ, ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਗ। ਸਾਧ ਸੰਗਤ ਹੋਏ ਨਿਰਮਲਾ, ਨਾਨਕ ਪ੍ਰਭ ਕੈ ਰੰਗ, ਸਾਧ ਸੰਗ ਮਿਲ ਹਰ ਗੁਣ ਗਾਏ, ਇਹ ਜਨਮ ਅਕਾਰ ਪਦਾਰਥ ਜੀਤਾ ਰੇ, ਕਰ ਸਾਧ ਸੰਗਤ ਸਿਮਰ ਮਾਧੋ, ਹੋ ਹੈ ਪਤ ਪਨੀਤ, ਸਫਲ ਜਨਮ ਤਿਸਕਾ ਜਗ ਪੀਤਰ, ਸਾਧ ਸੰਗ ਨਾਉ ਜਾਪੇ। ਸਫਲ ਜਨਮ ਹੋਵਤ ਬਡਭਾਗੀ, ਸਾਧ ਸੰਗ ਰਾਮੈ ਲਿਵ ਲੱਗ, ਚੀਤ ਆਇਓ ਮਨ ਪੁਰਖ ਵਿਦਾਤਾ, ਸੰਤਨ ਕੀ ਸਰਣਾਈ, ਸਾਧ ਸੰਗ ਨਿਸ਼ਚੋ ਹੈ ਤਰਨ, ਗੁਰਮੁਖ ਦੁਰਲਭ ਦੇ ਅਵਸਰ ਜਾਣਦੇ, ਸਾਧ ਸੰਗਤ ਅਸਨੇ ਸਭ ਰੰਗ ਮਾਣਦੇ। ਅਸਲ ਵਿੱਚ ਸਾਰੀ ਕਾਇਨਾਤ ਵਿੱਚ ਇੱਕੋ ਆਤਮ ਜੀਵਨ ਰੋਂ ਹੀ ਵਰਤ ਰਹੀ ਹੈ, ਸਭ ਇੱਕੋ ਸ਼ਬਦ ਵਰਤਦਾ, ਜੋ ਕਰੇ ਸੋ ਹੋਈ, ਸ਼ਬਦ ਦੀਪਕ ਵਰਤੈ ਤੈ ਲੋਏ, ਸਰਬ ਜੋਤ ਤੇਰੀ ਪਸਰ ਰਹੀ, ਜੈ ਜੈ ਦੇਖਾਂ ਤੈ ਨਰ ਹਰੀ। ਫੁੱਲ ਦੀ ਮਹਿਕ, ਰੰਗਤ, ਸੁਪਣਤਾ, ਕੋਮਲਤਾ, ਮਿਠਾਸ, ਜੋਵਨ ਅਤੇ ਮਰਜਾਉਣ ਤਾਈਂ ਇੱਕੋ ਜੀਵਨ ਰੌਂ ਹੀ ਵਰਤ ਰਹੀ ਹੈ। ਇਹੋ ਜੀਵਨ ਰੌਂ ਸਦੀਵੀ ਲਗਾਤਾਰ ਇਕਸਾਰ ਸਹਿਜੇ ਚੁੱਪ ਚੁਪੀਤੇ ਗੁਪਤੋ ਗੁਪਤੀ ਸਾਰੀ ਕਾਇਨਾਤ ਵਿੱਚ ਅਸ਼ੋਭ ਹੀ ਵਰਤ ਰਹੀ ਅਤੇ ਇਹ ਜੀਵਨ ਰੌਂ ਸਾਰਿਆਂ ਜੀਵਾਂ ਨੂੰ ਜੀ ਦਾਨ, ਜੀਵਨ ਪਦਵੀ, ਜੀਵਨ ਰੂਪ, ਜੀਵਨ ਬਖਸ਼ਦੀ ਰਹਿੰਦੀ ਹੈ। ਇਸ ਜੀ ਦਾਨ ਅਤੇ ਜੀਵਨ ਪਦ ਨੂੰ ਹੀ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਕਹਿ ਕਬੀਰ ਜੀਵਨ ਪਦ ਕਾਰਨ ਹਰ ਕੀ ਭਗਤ ਕਰੀ ਜੈ, ਏਕ ਆਧਾਰ ਨਾਮ ਨਾਰਾਇਣ ਰਸਨਾ ਰਾਮ ਰਵੀਜੈ। ਜੀ ਦਾਨ ਗੁਰਪੂਰੈ ਦੀਆ ਰਾਮ ਨਾਮ ਚਿਤ ਲਾਏ, ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ, ਜਨਮ ਮਰਨ ਕਾ ਭਉ ਗਿਆ ਜੀਵਨ ਪਦ ਵੀ ਪਾਏ, ਜੀਵਨ ਰੂਪ ਸਿਮਰਨ ਪ੍ਰਭ ਤੇਰਾ। ਜੀਵਨ ਪਦ ਵੀ ਹਰ ਕਾ ਨਾਉ, ਮਨ ਤਾਂ ਨਿਰਮਲ ਸਾਜ ਸੁਆਓ, ਅਮੋਹ ਜੀਵਨ ਪਦ ਵੀ ਪਾਈ, ਚੀਤ ਆਇਓ ਮਨ ਪੁਰਖ ਵਿਦਾਤਾ ਸੰਤਨ ਕੀ ਸਰਨਾਈ। ਨਾਮ ਨ ਮਿਸਰੈ ਤਬ ਜੀਵਨ ਪਾਈਐ, ਬਿਨਤੀ ਨਾਨਕ ਇਹ ਸਾਰੇ। ਉੱਪਰਲੀਆਂ ਵਿਚਾਰਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਮਾਇਕੀ ਜੀਵਨ ਨੂੰ ਦੈਵੀ ਜੀਵਨ ਵਿੱਚ ਬਦਲਣ ਲਈ ਗੁਰਬਾਣੀ ਵਿੱਚ ਸਾਧ ਸੰਗਤ ਅਤੇ ਸਿਮਰਨ ਦੇ ਸਾਧਨ ਹੀ ਦੱਸੇ ਗਏ ਹਨ। ਹਾਂਜੀ, ਮਾਇਕੀ ਜੀਵਨ ਨੂੰ ਦੈਵੀ ਜੀਵਨ ਵਿੱਚ ਬਦਲਣ ਲਈ ਗੁਰਬਾਣੀ ਵਿੱਚ ਸਾਧ ਸੰਗਤ ਅਤੇ ਸਿਮਰਨ ਦੇ ਸਾਧਨ ਹੀ ਦੱਸੇ ਗਏ ਹਨ। ਸਾਧ ਸੰਗਤ ਦੀ ਬਾਬਤ ਤਾਂ ਪਿੱਛੇ ਵਿਸਥਾਰ ਨਾਲ ਦੱਸਿਆ ਜਾ ਚੁੱਕਿਆ ਹੈ। ਸਿਮਰਨ ਦਾ ਅਰਥ ਹੈ ਸਿਮਰਤੀ ਅਥਵਾ ਯਾਦ ਵਿੱਚ ਲਿਆਉਣਾ। ਸਿਮਰਨ ਦਾ ਅਰਥ ਹੈ ਸਿਮਰਤੀ ਅਥਵਾ ਯਾਦ ਵਿੱਚ ਲਿਆਉਣਾ, ਯਾਦ ਕਰਨਾ ਅਤੇ ਮੁੜ ਮੁੜ ਯਾਦ ਕਰਨਾ। ਪਹਿਲਾਂ ਰਸਨਾ ਨਾਲ ਨਾਮ ਅਥਵਾ ਗੁਰਮੰਤਰ ਜਪੀਦਾ ਹੈ, ਫਿਰ ਸਹਿਜੇ ਸਹਿਜੇ ਸਾਧ ਸੰਗਤ ਦੀ ਸਹਾਇਤਾ ਅਤੇ ਅਭਿਆਸ ਨਾਲ ਮਨ ਸਿਮਰਨ ਵਿੱਚ ਟਿਕਣ ਲੱਗ ਜਾਂਦਾ ਹੈ ਅਤੇ ਅਕਹਿ ਸ਼ਾਂਤੀ, ਸੁੱਖ, ਪਿਆਰ, ਰਸ ਆਦਿ ਪ੍ਰਤੀਤ ਹੋਣ ਲੱਗ ਜਾਂਦਾ ਹੈ। ਉਪਜੀ ਪ੍ਰੀਤ, ਪ੍ਰੇਮ, ਰਸ ਚਾਓ। ਫਿਰ ਗੁਰਮੰਤਰ ਪਿਆਰਾ ਅਤੇ ਰਸਦਾਇਕ ਲੱਗਦਾ ਹੈ ਅਤੇ ਸਹਿਜੇ ਸਹਿਜੇ ਸਾਡੇ ਤਨ, ਮਨ, ਅੰਤਸ਼ਕਰਨ ਰੋਮ ਰੋਮ ਵਿੱਚ ਗੁਰਮੰਤਰ ਡੂੰਘਾ ਤਸ ਵਸ ਰੜ ਕੇ ਦ੍ਰਿੜ ਹੋ ਜਾਂਦਾ ਹੈ ਅਤੇ ਜੀਵ ਗੁਰਮੰਤਰ ਦਾ ਰੂਪ ਹੀ ਬਣ ਜਾਂਦਾ ਹੈ। ਕਬੀਰ, ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਇਸ ਉੱਚਮ ਉੱਚੀ ਸੂਚਮ ਸੂਚੀ ਆਤਮਿਕ ਅਵਸਥਾ ਅਥਵਾ ਦ੍ਰਿੜ ਹੋਏ ਸਿਮਰਨ ਦੀ ਸਹਿ ਸਮਾਧ ਵਿੱਚ ਇਤਨਾ ਮਹਾਰਸ ਦੇ ਚਾਓ ਹੁੰਦਾ ਹੈ ਕਿ ਜੀਵ ਇਸ ਪ੍ਰੇਮ ਰਸ ਨੂੰ ਛੱਡ ਨਹੀਂ ਸਕਦਾ। ਹਾਂਜੀ, ਇਸ ਉੱਚਮ ਉੱਚੀ ਸੂਚਮ ਸੂਚੀ ਆਤਮਿਕ ਅਵਸਥਾ ਅਥਵਾ ਦ੍ਰਿੜ ਹੋਏ ਸਿਮਰਨ ਦੀ ਸਹਿ ਸਮਾਧ ਵਿੱਚ ਇਤਨਾ ਮਹਾਰਸ ਦੇ ਚਾਓ ਹੁੰਦਾ ਹੈ ਕਿ ਜੀਵ ਇਸ ਪ੍ਰੇਮ ਰਸ ਨੂੰ ਛੱਡ ਨਹੀਂ ਸਕਦਾ। ਤੇਰਾ ਜਨ ਰਾਮ ਰਸਾਇਣ ਮਾਤਾ, ਪ੍ਰੇਮ ਰਸਾ ਨਿਧ ਜਾਂ ਕੋ ਉਪਜੀ, ਛੋੜ ਨਾ ਕਤ ਹੂੰ ਜਤ। ਮੂਹ ਲਾਲਨ ਸਿਓ ਪ੍ਰੀਤ ਬਣੀ, ਤੋਰੀ ਨਾ ਟੁੱਟੈ ਛੋੜੀ ਨਾ ਛੂਟੈ, ਐਸੀ ਮਾਧੋ ਖਿੰਚ ਤਣੀ। ਬਿਸਰਤ ਨਾਹੇ ਮਨ ਤੇ ਹਰੀ, ਆਬੇ ਪ੍ਰੀਤ ਮਹਾਂ ਪਰਬਲ ਪਈ, ਆਨ ਬਿਖੈ ਜਰੀ। ਐਸੀ ਬਿਸਮਾਦੀ ਰਹਿਸਮਈ ਅਵਸਥਾ ਵਿੱਚ ਜੀਵ ਅੰਤਰ ਆਤਮੇ ਜੀਵਨ ਰੋਂ ਸ਼ਬਦ ਨਾਮ ਅਨਹਤੁਨੀ, ਪ੍ਰੀਤ ਪ੍ਰੇਮ ਰਸ ਚਾਓ ਖੁਸ਼ੀ ਮਾਣਦਾ ਹੋਇਆ ਸਹਿ ਸਮਾਧ ਵਿੱਚ ਲਵਲੀਨ ਹੋ ਜਾਂਦਾ ਹੈ। ਅਕਾਲ ਪੁਰਖ ਇੱਕ ਹੈ ਅਤੇ ਉਸਦੀ ਜੋਤ ਹੁਕਮ ਸ਼ਬਦ ਨਾਮ ਧੁਨੀ ਪ੍ਰਕਾਸ਼ ਦੀ ਰਵਾਨਵੀਗੀ ਵੀ ਇੱਕੋ ਹੈ। ਇਹੋ ਇੱਕੋ ਜੀਵਨ ਰੌਂ, ਜੀਵਨ ਡੋਰੀ, ਪ੍ਰਿਮ ਖੇਲ ਜੀਵਨ ਸਾਰੀ ਕਾਇਨਾਤ ਦੇ ਜਰੇ ਜਰੇ ਅਤੇ ਅੰਤਰ ਆਤਮੇ ਸਦੀਵੀ ਅਟੁੱਟ ਅਪੁੱਲਤੇ ਗੁਪਤੀ ਵਰਤ ਰਿਹਾ ਹੈ। ਇਸ ਜੀਵਨ ਰੌਂ ਦੀ ਸਹਿਚਾਲ ਦੀ ਇੱਕੋ ਧੜਕਣ ਹੈ। ਹਾਂਜੀ, ਇਸ ਜੀਵਨ ਰੌਂ ਦੀ ਸਹਿਚਾਲ ਦੀ ਇੱਕੋ ਧੜਕਣ ਹੈ, ਇੱਕੋ ਅਕਲ ਕਲਾ ਹੈ, ਇੱਕ ਸਾਰ ਰਵਾਨਗੀ ਹੈ, ਇੱਕੋ ਜੀਵਨ ਹੈ ਜਿਸ ਨੂੰ ਜੀਵਨ ਪਦਵੀ ਅਤੇ ਜੀਵਨ ਰੂਪ ਕਿਹਾ ਗਿਆ ਹੈ। ਜਦ ਗੁਰਮੁਖ ਜਨ ਇਸ ਬਿਸਮਾਦੀ ਅਵਸਥਾ ਨੂੰ ਮਾਣਦਾ ਹੈ, ਹਾਂਜੀ, ਜਦ ਗੁਰਮੁਖ ਜਨ ਇਸ ਬਿਸਮਾਦੀ ਅਵਸਥਾ ਨੂੰ ਮਾਣਦਾ ਹੈ ਤਾਂ ਉਸਦਾ ਸਿਮਰਨ ਜੀਵਨ ਰੂਪ ਬਣ ਜਾਂਦਾ ਹੈ ਅਤੇ ਉਹ ਗੁਰਬਾਣੀ ਦੀ ਪੰਗਤੀ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਨੂੰ ਆਪਣੇ ਜੀਵਨ ਵਿੱਚ ਕਮਾ ਕੇ ਮਾਣ ਰਿਹਾ ਹੁੰਦਾ ਹੈ। ਜਦ ਕਦੇ ਜੀਵ ਦਾ ਧਿਆਨ ਇਸ ਜੀਵਨ ਰੂਪ ਵਿੱਚ ਸਿਮਰਨ ਵਿੱਚੋਂ ਨਿਕਲਦਾ ਹੈ, ਜਦ ਕਦੇ ਜੀਵ ਦਾ ਧਿਆਨ ਇਸ ਜੀਵਨ ਰੂਪ ਵਿੱਚ ਸਿਮਰਨ ਵਿੱਚੋਂ ਨਿਕਲਦਾ ਹੈ ਤਾਂ ਉਸਦੀ ਅੱਖਾਂ ਜੀਵਾਂ ਬਿਸਰੇ ਮਰ ਜਾਓ ਵਾਲੀ ਹਾਲਤ ਹੋ ਜਾਂਦੀ ਹੈ। ਬੋਤਲ ਵਿੱਚ ਪਈ ਸ਼ਰਾਬ ਦੀ ਹਸਤੀ ਬੋਤਲ ਵਿੱਚ ਪਈ ਸ਼ਰਾਬ ਦੀ ਹਸਤੀ ਸਿਰਫ ਰੰਗ ਬਿਰੰਗੇ ਕੌੜੇ ਮਿਲ ਗੋਭੇ ਦੀ ਹੁੰਦੀ ਹੈ, ਜਿਸ ਦੀ ਜਾਣਕਾਰੀ ਜਾਂ ਗਿਆਨ ਵੀ ਫੋਕਾ ਹੀ ਹੁੰਦਾ ਹੈ। ਉਸੇ ਤਰ੍ਹਾਂ ਸ਼ਰਾਬ ਦੇ ਪੈਕ ਪੀਣ ਨਾਲ ਸ਼ਰਾਬੀ ਦੇ ਤਨ ਮਨ ਵਿੱਚੋਂ ਫੁੱਟ ਫੁੱਟ ਕੇ ਮੱਲੋ ਮੱਲੀ ਪ੍ਰਗਟ ਹੁੰਦੇ ਹਨ। ਦੂਜੇ ਲਫ਼ਜ਼ਾਂ ਵਿੱਚ ਸ਼ਰਾਬ ਦਾ ਪੈਗ ਸ਼ਰਾਬੀ ਦੇ ਅੰਦਰ ਜਾ ਕੇ ਸ਼ਕਤੀਮਾਨ ਅਤੇ ਜੀਵਨ ਰੂਪ ਬਣ ਜਾਂਦਾ ਹੈ ਅਤੇ ਉਸਦੇ ਸਰੂਰ ਦੇ ਅਸਰ ਹੇਠ ਸ਼ਰਾਬੀ ਦੀ ਹਰ ਇੱਕ ਹਰਕਤ, ਅਦਾ, ਬੋਲ, ਤੱਕਣੀ, ਵਤੀਰਾ, ਸੋਚਣੀ, ਫੈਸਲਾ ਸਭ ਕੁਝ ਬਦਲ ਜਾਂਦੇ ਹਨ। ਇਸ ਤਰ੍ਹਾਂ ਸਮਾਂ ਪਾ ਕੇ ਸ਼ਰਾਬੀ ਦਾ ਆਪਾ ਵੀ ਸ਼ਰਾਬ ਰੂਪ ਬਣ ਜਾਂਦਾ ਹੈ ਅਤੇ ਉਹ ਸ਼ਰਾਬੀ ਅਖਵਾਉਂਦਾ ਹੈ। ਇਸ ਤਰ੍ਹਾਂ ਸ਼ਰਾਬ ਹੀ ਉਸਦਾ ਜੀਵਨ ਸਰੂਰ, ਉਸਦਾ ਜੀਵਨ ਰੂਪ, ਸ਼ਰਾਬ ਅਤੇ ਸ਼ਰਾਬੀ ਇੱਕੋ ਰੂਪ ਬਣ ਜਾਂਦੇ ਹਨ। ਜੇਕਰ ਵੇਲੇ ਸਿਰ ਸ਼ਰਾਬ ਨਾ ਮਿਲੇ ਤਾਂ ਸ਼ਰਾਬੀ ਨੂੰ ਟੋਟ ਆਉਂਦੀ ਹੈ ਅਤੇ ਉਸਦਾ ਮਰਨ ਹੋ ਜਾਂਦਾ ਹੈ। ਹਰ ਬਿਨ ਰਹਿ ਨਾ ਸਕੂੰ ਇੱਕ ਰਾਤੀ, ਜਿਉਂ ਬਿਨ ਅਮਲੇ ਅਮਲੀ ਮਰ ਜਾਈ ਹੈ ਤਿਉਂ ਹਰ ਬਿਨ ਹਮ ਮਰ ਜਾਤੀ ਹੈ। ਐਨ ਇਸੇ ਤਰ੍ਹਾਂ ਗੁਰਮੁਖ ਜਨ ਸਿਮਰਨ ਕਰਦਿਆਂ ਹੋਇਆਂ ਅਲਾਹੀ ਜੀਵਨ ਰੋਮ ਸ਼ਬਦ ਨਾਮ ਦੀ ਰੁਣ ਚੁਣ ਅਤੇ ਬਿਸਮਾਦੀ ਮਹਾਰਸ ਨੂੰ ਬੁਝਦੇ, ਚੀਨਦੇ, ਪਹਿਚਾਣਦੇ ਮਾਣਦੇ ਹੋਏ ਆਪ ਹੀ ਸ਼ਬਦ ਰੂਪ ਹੋ ਜਾਂਦੇ ਹਨ ਅਤੇ ਇਸ ਤਰ੍ਹਾਂ ਪ੍ਰਭੂ ਦਾ ਸਿਮਰਨ ਉਹਨਾਂ ਦਾ ਜੀਵਨ ਰੂਪ ਹੀ ਬਣ ਜਾਂਦਾ ਹੈ ਅਤੇ ਉਹ ਗੁਰਬਾਗ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਦੀ ਆਪਣੇ ਜੀਵਨ ਦੁਆਰਾ ਵਿਆਖਿਆ ਕਰਦੇ ਹਨ ਅਤੇ ਉਹ ਗੁਰਮਤ ਅਨੁਸਾਰ ਆਤਮਿਕ ਜੀਵਨ ਪਦਵੀ ਨੂੰ ਪ੍ਰਾਪਤ ਹੋ ਜਾਂਦੇ ਹਨ। ਹਾਂਜੀ, ਐਨ ਇਸੇ ਤਰ੍ਹਾਂ ਗੁਰਮੁਖ ਜਨ ਸਿਮਰਨ ਕਰਦਿਆਂ ਹੋਇਆਂ ਅਲਾਹੀ ਜੀਵਨ ਰੋਂ ਸ਼ਬਦ ਨਾਮ ਦੀ ਰੁਣ ਚੁਣ ਅਤੇ ਵਿਦਵਾਦੀ ਮਹਾਰਸ ਨੂੰ ਬੁਝਦੇ, ਚੀਨਦੇ, ਪਹਿਚਾਣਦੇ, ਮਾਣਦੇ ਹੋਏ ਆਪ ਹੀ ਸ਼ਬਦ ਰੂਪ ਹੋ ਜਾਂਦੇ ਹਨ ਅਤੇ ਇਸ ਤਰ੍ਹਾਂ ਪ੍ਰਭੂ ਦਾ ਸਿਮਰਨ ਉਹਨਾਂ ਦਾ ਜੀਵਨ ਰੂਪ ਹੀ ਬਣ ਜਾਂਦਾ ਹੈ ਅਤੇ ਉਹ ਗੁਰਵਾਗ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਦੀ ਆਪਣੇ ਜੀਵਨ ਦੁਆਰਾ ਵਿਆਖਿਆ ਕਰਦੇ ਹਨ ਅਤੇ ਉਹ ਗੁਰਮਤ ਅਨੁਸਾਰ ਆਤਮਿਕ ਜੀਵਨ ਪਦਵੀ ਨੂੰ ਪ੍ਰਾਪਤ ਹੁੰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸੰਗਤ ਜੀਓ, ਮਹਾਂਪੁਰਖਾਂ ਨੇ ਵੱਖ ਵੱਖ ਵਿਸ਼ਿਆਂ ਨੂੰ ਲੈ ਕੇ 132 ਲੇਖ ਪੰਜਾਬੀ ਵਿੱਚ ਲਿਖੇ ਹਨ। ਇਹਨਾਂ ਸਾਰਿਆਂ ਦਾ ਤਰਜਮਾ ਹਿੰਦੀ ਵਿੱਚ ਵੀ ਹੋ ਚੁੱਕਾ ਹੈ, ਜਿਸ ਤਰ੍ਹਾਂ ਕਿ ਸਿਮਰਨ ਦੇ ਉੱਤੇ 16 ਲੇਖ, ਸੰਗਤ ਦੇ ਉੱਤੇ 14 ਲੇਖ, ਧਰਮ ਮਜ਼ਬ ਰੋਸੇ ਗਿਲੇ, ਧਰਮ ਪ੍ਰਚਾਰ, ਵੱਖ ਵੱਖ ਟੌਪਿਕ ਜੋ ਬਹੁਤ ਵਡਮੁੱਲੇ ਟੌਪਿਕ ਹਨ ਜਿਹੜੀਆਂ ਗੁਰੂ ਪਿਆਰੀਆਂ ਸੰਗਤਾਂ ਕੋਲ ਨਹੀਂ ਹਨ, ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਪੂਰਾ ਸੈੱਟ ਜੋ 13 ਕਿਤਾਬਾਂ ਦਾ ਹੈ ਉਹ 130 ਰੁਪਏ ਵਿੱਚ ਉਪਲਬਧ ਹੈ। ਆਪ ਪੜ੍ਹੋ, ਬੱਚਿਆਂ ਨੂੰ ਪੜ੍ਹਾਓ, ਹੋਰ ਜੋ ਗੁਰਮੁਖ ਸੱਜਣ ਭੈਣ ਵੀਰ ਆਪ ਜੀ ਦੇ ਘਰ ਆਉਂਦੇ ਹਨ ਉਹਨਾਂ ਨੂੰ ਗਿਫਟ ਤੌਰ 'ਤੇ ਦੇ ਸਕਦੇ ਹੋ। ਇਹ ਜੋ ਲਿਖਤਾਂ ਹਨ ਇਹ ਸਾਡਾ ਆਤਮਿਕ ਜੀਵਨ ਉੱਚਾ ਕਰਦੀਆਂ ਹਨ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਸਾਡਾ ਪ੍ਰੀਤ, ਪ੍ਰੇਮ, ਰਸ ਚਾਓ ਵਧਾਉਂਦੀਆਂ ਹਨ। ਅਤੇ ਸਾਡੀਆਂ ਆਤਮਿਕ ਗੁੰਝਲਾਂ ਦੂਰ ਕਰਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।